ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਇਟੋਏ ਵੱਲੋਂ ਸਤਿ ਸ੍ਰੀ ਅਕਾਲ ਪਹੁੰਚੇ। ਪੰਜਾਬੀ ਡਾਇਸਪੋਰਾ ਦੇ ਨਾਲ ਸੰਬੰਧਿਤ ਇਸ ਖਬਰਸਾਰ ਵਿੱਚ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਸ਼੍ਰੀ ਕ੍ਰਿਸਟੋਫਰ ਲਾਕਸਨ ਦੀਆਂ ਮੁਸ਼ਕਲਾਂ ਵਧਾਉਣ ਦੀ ਹੋ ਰਹੀ ਹੈ ਕੋਸ਼ਿਸ਼। 1919 ਦੇ ਵਰ੍ਹੇ ਦੌਰਾਨ ਵਾਪਰੇ ਜੱਲਿਆਂ ਵਾਲੇ ਬਾਗ ਦੇ ਕਤਲੇਆਮ ਦੇ ਮੱਦੇਨਜ਼ਰ ਮੈਂਬਰ ਪਾਰਲੀਮੈਂਟ ਬੌਬ ਬਲੈਕਮੈਨ ਨੇ ਮੁਆਫ਼ੀ ਦੀ ਮੰਗ ਕੀਤੀ। ਇਟਲੀ ਮੁਲਕ ਵਿੱਚ ਸਿੱਖ ਰਹਿਤ ਮਰਿਆਦਾ ਨੂੰ ਜਾਂ ਧਰਮ ਦੇ ਤੌਰ 'ਤੇ ਮਾਨਤਾ ਪ੍ਰਾਪਤ ਕਰਨ ਦੇ ਲਈ ਯਤਨ ਹਾਲੇ ਵੀ ਜਾਰੀ। ਕੈਨੇਡਾ ਵਿੱਚ 28 ਅਪ੍ਰੈਲ ਨੂੰ ਹੋਣ ਵਾਲੀਆਂ ਰਾਸ਼ਟਰੀ ਚੋਣਾਂ ਵਿੱਚ ਸਿੱਖ ਭਾਈਚਾਰਾ ਅਹਿਮ ਭੂਮਿਕਾ ਨਿਭਾਵੇਗਾ। ਲਹਿੰਦੇ ਪੰਜਾਬ ਵਿੱਚ ਸਾਫ਼ ਹਵਾ ਦੀ ਪਹਿਲਕਦਮੀ ਵਾਸਤੇ ਵਿਸ਼ਵ ਬੈਂਕ ਨੇ $30 ਕਰੋੜ ਦੀ ਮਨਜ਼ੂਰੀ ਦਿੱਤੀ। ਅਪ੍ਰੈਲ ਮਹੀਨੇ ਨਿਊਜ਼ੀਲੈਂਡ ਦੇ ਸਰਕਾਰੀ ਦਰਬਾਰੇ ਬਦਲਦੇ ਸਿਧਾਂਤਾਂ ਨੂੰ ਇੱਕ ਨਜ਼ਰ ਵਿੱਚ ਦੇਖਾਂਗੇ ਅਤੇ ਆਖਰ ਵਿੱਚ ਕੁਝ ਰੰਗ ਹੋਣਗੇ ਸ਼ਾਇਰੀ ਦੇ। ਪਿਛਲੇ ਦਿਨੀ ਭਾਰਤ ਦੇ ਦੌਰੇ 'ਤੇ ਗਏ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਾਕਸਨ ਆਪਣੀ ਫੇਰੀ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨਾਲ ਜਦੋਂ ਰਕਾਬਗੰਜ ਗੁਰੂ ਘਰ ਵਿਖੇ ਨਤਮਸਤਕ ਹੋਏ ਸਨ। ਇਸ ਉੱਤੇ ਨਿਊਜ਼ੀਲੈਂਡ ਵਾਸਤੇ ਇੱਕ ਕੱਟੜ ਵਿਰੋਧੀ ਵਿਚਾਰਾਂ ਵਾਲੇ ਡੈਸਟਨੀ ਚਰਚ ਲੀਡਰ ਬ੍ਰਾਇਨ ਤਮਾਕੀ ਨੇ ਰੋਸ ਪ੍ਰਗਟਾਇਆ। ਉਸ ਨੇ ਸੋਸ਼ਲ ਮੀਡੀਆ ਦੇ ਉੱਤੇ ਮੁਲਕ ਦੇ ਪ੍ਰਧਾਨ ਮੰਤਰੀ ਦੇ ਖਿਲਾਫ਼ ਨਿਸ਼ਾਨਾ ਸਿੱਧਿਆ ਅਤੇ ਆਖਿਆ ਕਿ ਆਪਣੇ ਕਾਰੋਬਾਰੀ ਸਾਂਝ ਪਾਉਣ ਦੇ ਮਕਸਦ ਨੂੰ ਸਿੱਧ ਕਰਨ ਲਈ ਲਾਕਸਨ ਨੇ ਨਿਊਜ਼ੀਲੈਂਡ ਵਾਸੀਆਂ ਦੀ ਧਾਰਮਿਕ ਸੋਚ ਅਤੇ ਵਿਚਾਰਾਂ ਨੂੰ ਕਿਉਂ ਤਿਆਗਿਆ। ਉਹ ਅੱਗੇ ਚੱਲ ਕੇ ਬਿਆਨ ਵਿੱਚ ਆਖਦਾ ਹੈ ਕਿ ਉਹ ਵਿਦੇਸ਼ੀ ਰੱਬ ਅੱਗੇ ਕਿਉਂ ਝੁਕਿਆ ਅਤੇ ਉਸਨੇ ਨਿਊਜ਼ੀਲੈਂਡ ਦੀਆਂ ਕਦਰਾਂ ਕੀਮਤਾਂ ਦੀ ਪ੍ਰਵਾਹ ਨਹੀਂ ਕੀਤੀ। ਇਸ ਦਾ ਮੁੱਲ ਪੂਰੇ ਨਿਊਜ਼ੀਲੈਂਡ ਨੂੰ ਭੁਗਤਣਾ ਪਵੇਗਾ। ਆਪਣੇ ਬਿਆਨ ਵਿੱਚ ਬ੍ਰਾਇਨ ਤਮਾਕੀ ਨੇ ਨਿਊਜ਼ੀਲੈਂਡ ਵਿੱਚ ਵੱਧ ਰਹੇ ਪ੍ਰਵਾਸੀਆਂ ਦੀ ਗਿਣਤੀ ਨੂੰ ਵੀ ਨਿਸ਼ਾਨੇ 'ਤੇ ਲਿਆ। ਦੂਜੇ ਪਾਸੇ ਇਸ ਦੀ ਆਲੋਚਨਾ ਕਰਦਿਆਂ ਸੱਤਾਧਾਰੀ ਧਿਰ ਦੇ ਬਹੁ ਸੱਭਿਅਕ ਮਾਮਲਿਆਂ ਦੇ ਮੰਤਰੀ ਮਾਰਕ ਮਿਚਲ ਨੇ ਇਹ ਗੱਲ ਆਖੀ ਹੈ ਕਿ ਦੁਨੀਆ ਇੱਕ ਬਹੁ ਸੱਭਿਅਕ ਸਮਾਜ ਦੀ ਏਕਤਾ ਦੇ ਸਹਾਰੇ ਅੱਗੇ ਵੱਧ ਰਹੀ ਹੈ। ਬ੍ਰਾਇਨ ਤਮਾਕੀ ਦੇ ਇਸ ਬਿਆਨ ਨੂੰ ਬਿਲਕੁਲ ਵੀ ਗੋਲਣਾ ਨਹੀਂ ਚਾਹੀਦਾ। ਤੇ ਇੱਧਰ ਜਿਵੇਂ ਜਿਵੇਂ 13 ਅਪ੍ਰੈਲ ਦਾ ਦਿਨ ਨਜ਼ਦੀਕ ਆ ਰਿਹਾ ਹੈ, 1919 ਦੇ ਵਰ੍ਹੇ ਦੌਰਾਨ ਵਾਪਰੇ ਜੱਲਿਆਂਵਾਲਾ ਬਾਗ ਦੇ ਕਤਲੇਆਮ ਦੀਆਂ ਯਾਦਾਂ ਚੀਸਾਂ ਬਣ ਰਹੀਆਂ ਨੇ। ਵਿਸ਼ਵ ਪੱਧਰੀ ਸਿਆਸਤ ਵਿੱਚ ਇਸ ਘਟਨਾਕ੍ਰਮ ਦੀ ਚਰਚਾ ਹੋ ਰਹੀ ਹੈ। ਹੈਰੋ ਈਸਟ ਤੋਂ UK ਦੇ ਮੈਂਬਰ ਪਾਰਲੀਮੈਂਟ ਬੌਬ ਬਲੈਕਮੈਨ ਨੇ ਇਹ ਆਖਿਆ ਕਿ ਬ੍ਰਿਟਿਸ਼ ਸਰਕਾਰ ਜੱਲਿਆਂਵਾਲਾ ਬਾਗ ਕਤਲੇਆਮ ਦੀ ਵਰ੍ਹੇਗੰਢ 'ਤੇ ਭਾਰਤ ਤੋਂ ਮੁਆਫ਼ੀ ਮੰਗੇ। ਬ੍ਰਿਟੇਨ ਦੀ ਸੰਸਦ ਵਿੱਚ ਬੋਲਦਿਆਂ ਉਹਨਾਂ ਨੇ ਇਹਨਾਂ ਘਟਨਾਵਾਂ ਨੂੰ ਯਾਦ ਕੀਤਾ ਅਤੇ ਆਖਿਆ ਕਿ ਇਸ ਘਟਨਾਕ੍ਰਮ ਵਿੱਚ ਹਜ਼ਾਰਾਂ ਨਿਰਦੋਸ਼ ਨਾਗਰਿਕ ਮਾਰੇ ਗਏ ਅਤੇ ਜ਼ਖਮੀ ਹੋਏ। ਅੱਜ ਵੀ ਮੈਂ ਇਸ ਗੱਲ ਨੂੰ ਮਹਿਸੂਸ ਕਰਦਾ ਹਾਂ ਕਿ ਬ੍ਰਿਟੇਨ ਨੂੰ ਭਾਰਤ ਸਰਕਾਰ ਤੋਂ ਇਹਨਾਂ ਅੱਤਿਆਚਾਰਾਂ ਦੀ ਮੁਆਫ਼ੀ ਮੰਗਣੀ ਚਾਹੀਦੀ ਹੈ। ਉੱਧਰ ਇਟਲੀ ਵਿੱਚ ਜਿੱਥੇ ਵੱਖ ਵੱਖ ਧਰਮਾਂ ਦੇ ਲੋਕ ਪ੍ਰਵਾਸੀ ਆਣ ਕੇ ਵਸੇ ਅਤੇ ਉਹਨਾਂ ਨੇ ਮੁਲਕ ਦੀ ਆਰਥਿਕਤਾ ਦੇ ਵਿੱਚ ਯੋਗਦਾਨ ਪਾਇਆ, ਪਰ ਸਿਤਮਜ਼ਰੀਫੀ ਇਹ ਹੈ ਕਿ 70 ਤੋਂ 80 ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਸਾਂਝੇ ਤੌਰ 'ਤੇ ਹਾਲੇ ਵੀ ਇਹਨਾਂ ਯਤਨਾਂ ਦੇ ਵਿੱਚ ਨੇ ਕਿ ਸਿੱਖ ਧਰਮ ਨੂੰ ਰਸਮੀ ਤੌਰ 'ਤੇ ਮਾਨਤਾ ਦਿੱਤੀ ਜਾਵੇ। 70 ਦੇ ਦਹਾਕੇ ਵਿੱਚ ਇਟਲੀ ਪਹੁੰਚੇ ਸਿੱਖ ਸਮਾਜ ਦੇ ਪ੍ਰਵਾਸੀਆਂ ਨੇ ਆਪਣੇ ਧਰਮ ਨੂੰ ਇਟਲੀ ਵਿੱਚ ਸਥਾਪਿਤ ਕਰਨ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ। ਸੰਨ 2000 ਦੇ ਦਹਾਕੇ ਤੱਕ ਕੌਮੀ ਸਿੱਖ ਸੰਸਥਾ ਵੀ ਬਣਾਈ ਗਈ, ਪਰ ਹਾਲ ਦੀ ਘੜੀ ਸਰਕਾਰਾਂ ਇਸ ਗੱਲ ਤੋਂ ਨਾਬਰ ਨੇ। ਤੇ ਉਧਰ ਪੰਜਾਬੀਆਂ ਦੇ ਦੂਜੇ ਵੱਡੇ ਘਰ ਕੈਨੇਡਾ ਦੀ ਚਰਚਾ ਕਰੀਏ ਤੇ 28 ਅਪ੍ਰੈਲ 2025 ਵਾਲੇ ਦਿਨ ਕੈਨੇਡਾ ਦੀਆਂ ਰਾਸ਼ਟਰੀ ਚੋਣਾਂ ਵਿੱਚ ਪੰਜਾਬੀ ਭਾਈਚਾਰਾ ਵੱਡੀ ਭੂਮਿਕਾ ਨਿਭਾਉਣ ਦੇ ਲਈ ਤਿਆਰ ਹੈ। 2021 ਦੀ ਜਨਗਣਨਾ ਵੱਲ ਨਜ਼ਰ ਮਾਰੀਏ ਤੇ ਕੈਨੇਡਾ ਦੀ ਕੁੱਲ ਆਬਾਦੀ 3,70,00,000 ਹੈ। ਕੁੱਲ ਆਬਾਦੀ ਦਾ 4% ਭਾਵ 16 ਲੱਖ ਕੈਨੇਡੀਅਨ ਭਾਰਤੀ ਮੂਲ ਦੇ ਵਸ਼ਿੰਦੇ ਨੇ। ਇਸ ਦੇ ਨਾਲ ਹੀ 7.70 ਲੱਖ ਦੇ ਕਰੀਬ ਸਿੱਖ ਵਸਦੇ ਨੇ। ਅੰਗਰੇਜ਼ੀ ਅਤੇ ਫਰਾਂਸੀਸੀ ਤੋਂ ਬਾਅਦ ਪੰਜਾਬੀ ਭਾਸ਼ਾ ਕੈਨੇਡਾ ਵਿੱਚ 3rd ਨੰਬਰ 'ਤੇ ਬੋਲੀ ਜਾਂਦੀ ਹੈ, ਭਾਵੇਂ ਕਿ ਬਹੁਤੇ ਸਿੱਖ ਓਨਟੈਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਸੂਬਿਆਂ ਦੇ ਵਿੱਚ ਵਸਦੇ ਨੇ। ਇੰਨਾ ਹੀ ਨਹੀਂ, ਉਹਨਾਂ ਨੇ ਕੈਨੇਡਾ ਦੇ ਨਿਰਮਾਣ, ਆਵਾਜਾਈ ਅਤੇ ਬੈਂਕਿੰਗ ਖੇਤਰਾਂ ਦੇ ਵਿੱਚ ਸ਼ਾਨਦਾਰ ਯੋਗਦਾਨ ਪਾਇਆ। ਅੰਕੜੇ ਗਵਾਹੀ ਭਰਦੇ ਨੇ ਕਿ 4.15 ਲੱਖ ਸਿੱਖਾਂ ਕੋਲ ਰਹਿਣ ਦੇ ਵਾਸਤੇ ਸਥਾਈ ਰਹਾਇਸ਼ੀ ਘਰ ਨੇ ਅਤੇ ਕੈਨੇਡਾ ਵਿੱਚ ਸਿੱਖਾਂ ਦੀ ਆਬਾਦੀ ਪਿਛਲੇ 20 ਸਾਲਾਂ ਵਿੱਚ ਦੁੱਗਣੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਓਨਟੈਰੀਓ ਸੂਬੇ ਦੇ ਬ੍ਰੈਂਪਟਨ ਇਲਾਕੇ ਦੀਆਂ ਸਾਰੀਆਂ 4 ਸੀਟਾਂ 'ਤੇ ਪੰਜਾਬੀਆਂ ਦਾ ਦਬਦਬਾ ਹੈ। ਇਸ ਵਿੱਚ ਮਨਿੰਦਰ ਸਿੱਧੂ ਤੀਜੀ ਵਾਰ ਮੈਦਾਨ ਦੇ ਵਿੱਚ, ਇਸ ਤੋਂ ਇਲਾਵਾ ਕਮਲ ਖੇੜਾ ਪੰਜਾਬੀ ਭਾਈਚਾਰੇ 'ਚੋਂ ਜੋ ਮੌਜੂਦਾ ਮੰਤਰੀ ਨੇ, ਹਰਜੀਤ ਸਿੰਘ ਸੱਜਣ ਅਤੇ ਸੁੱਖ ਧਾਲੀਵਾਲ ਪੰਜਾਬੀ ਮੂਲ ਦੇ ਅਜਿਹੇ ਆਗੂ ਨੇ ਜਿਨ੍ਹਾਂ ਨੇ ਕਦੇ ਹਾਰ ਨਹੀਂ ਦੇਖੀ। ਸੁਖ ਧਾਲੀਵਾਲ ਬ੍ਰਿਟਿਸ਼ ਕੋਲੰਬੀਆ ਤੋਂ ਸੰਸਦ ਮੈਂਬਰ ਨੇ ਅਤੇ 1984 ਦੇ ਘਟਨਾ ਚੱਕਰ ਉੱਤੇ ਹਮੇਸ਼ਾ ਖੁੱਲ੍ਹ ਕੇ ਪੈਰਵਾਈ ਕਰਦੇ ਨੇ। ਹਾਲ ਦੀ ਘੜੀ ਕੈਨੇਡਾ ਦੇ 388 ਸੰਸਦ ਮੈਂਬਰਾਂ ਵਿੱਚੋਂ 18 ਸਿੱਖ ਨੇ। ਉਧਰ ਖ਼ਬਰ ਲੈਂਦੇ ਪੰਜਾਬ ਤੋਂ, ਜਿੱਥੇ ਕਿ ਵਿਸ਼ਵ ਬੈਂਕ ਨੇ ਲਹਿੰਦੇ ਪੰਜਾਬ ਦੇ ਵਿੱਚ ਸਾਫ਼ ਹਵਾ ਦੀ ਮਾਤਰਾ ਨੂੰ ਬਹਾਲ ਕਰਨ ਵਾਸਤੇ ਪਹਿਲਕਦਮੀ ਕਰਦਿਆਂ $30 ਕਰੋੜ ਦੀ ਮਨਜ਼ੂਰੀ ਦਿੱਤੀ ਹੈ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ ਇਹ ਜਾਣਕਾਰੀ ਹਾਸਲ ਹੋਈ ਹੈ ਕਿ ਉੱਥੋਂ ਦੇ ਲਹਿੰਦੇ ਪੰਜਾਬ ਦੇ ਪ੍ਰਮੁੱਖ ਇਲਾਕਿਆਂ ਵਿੱਚ ਜਨਤਕ ਸਿਹਤ ਦੇ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਪੰਜਾਬ ਸਾਫ਼ ਹਵਾ ਪ੍ਰੋਗਰਾਮ ਯਾਨੀ ਕਿ PCAP ਮਿਸ਼ਨ ਦੀ ਮਦਦ ਨਾਲ ਇਸ ਨੂੰ ਸੁਰੱਖਿਅਤ ਅਤੇ ਸਾਫ਼ ਬਣਾਇਆ ਜਾ ਰਿਹਾ ਹੈ। ਮੋਟੇ ਤੌਰ 'ਤੇ ਲਹਿੰਦੇ ਪੰਜਾਬ ਦੀ ਗੰਧਲੀ ਹਵਾ ਵਿੱਚ 35% ਸੁਧਾਰ ਜਾਂ ਬਿਹਤਰੀ ਦੀ ਉਮੀਦ ਰੱਖੀ ਜਾ ਰਹੀ ਹੈ। ਇੱਧਰ ਅਪ੍ਰੈਲ ਦੇ ਮਹੀਨੇ ਜਿੱਥੇ ਬਹੁਤ ਸਾਰੇ ਆਰਥਿਕਤਾ ਨਾਲ ਜੁੜੇ ਮੁੱਦਿਆਂ ਉੱਤੇ ਨਜ਼ਰਸਾਨੀ ਹੁੰਦੀ ਹੈ ਅਤੇ ਬਦਲਾਅ ਵੀ ਦਰਜ ਕੀਤੇ ਜਾਂਦੇ ਨੇ। ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ ਅਪ੍ਰੈਲ ਮਹੀਨੇ 1 ਅਪ੍ਰੈਲ ਤੋਂ ਘੱਟੋ ਘੱਟ ਤਨਖਾਹ ਦੇ ਵਿੱਚ ਵਾਧਾ ਹੋ ਗਿਆ। $23.15 ਪ੍ਰਤੀ ਘੰਟੇ ਤੋਂ ਵਧਾ ਕੇ $23.50 ਕਰ ਦਿੱਤੀ ਗਈ ਹੈ। ਸ਼ੁਰੂਆਤੀ ਅਤੇ ਟ੍ਰੇਨਿੰਗ ਵਾਲੀ ਤਨਖਾਹ ਨਿਊਜ਼ੀਲੈਂਡ ਵਿੱਚ ਹੁਣ $18.80 ਹੋ ਜਾਵੇਗੀ। ਨਿਊਜ਼ੀਲੈਂਡ ਵਿੱਚ ਡੇਲਾਈਟ ਸੇਵਿੰਗ ਨਿਯਮਾਂ ਦੇ ਤਹਿਤ ਘੜੀਆਂ 1 ਘੰਟਾ ਪਿਛਾਂ ਹੋ ਜਾਣਗੀਆਂ। 6 ਅਪ੍ਰੈਲ 2025 ਨੂੰ ਨਵੇਂ ਸਮੇਂ ਅਨੁਸਾਰ ਜ਼ਿੰਦਗੀ ਚੱਲੇਗੀ। ਇੰਨਾ ਹੀ ਨਹੀਂ, ਪੈਨਸ਼ਨਰਾਂ ਨੂੰ ਵੀ ਨਵੇਂ ਸਿਰੇ ਤੋਂ ਆਰਥਿਕ ਲਾਭ ਦਿੱਤੇ ਗਏ ਨੇ। ਬਿਜਲੀ ਦੀਆਂ ਕੀਮਤਾਂ ਵਿੱਚ ਦੂਜੇ ਪਾਸੇ $10 ਪ੍ਰਤੀ ਮਹੀਨਾ ਵਾਧਾ ਕਰ ਦਿੱਤਾ ਗਿਆ ਹੈ। ਸਿਹਤ ਸੇਵਾਵਾਂ ਦੇ ਵਿੱਚ ਸੁਧਾਰ ਕਰਦਿਆਂ ਫਾਰਮੈਕ ਕੰਪਨੀਆਂ ਕੈਂਸਰ ਅਤੇ ਐਂਟੀਬਾਇਓਟਿਕ ਸੰਕਰਮਣਾਂ ਲਈ ਫੰਡ ਕਰੇਗੀ। ਸੈਂਕੜੇ ਮਰੀਜ਼ ਇਸ ਤੋਂ ਲਾਭ ਉਠਾਉਣਗੇ। ਇੰਨਾ ਹੀ ਨਹੀਂ, ਨਿਊਜ਼ੀਲੈਂਡ ਦੀ ਸਰਕਾਰ ਨੇ ਹੌਕਸ ਬੇ ਇਲਾਕੇ ਵਿੱਚ ਆਤਿਸ਼ਬਾਜ਼ੀ 'ਤੇ ਅਪ੍ਰੈਲ ਦੇ ਅਖੀਰ ਤੱਕ ਪਾਬੰਦੀ ਲਗਾ ਦਿੱਤੀ ਹੈ। ਅਰਸ਼ਦ ਮਨਜ਼ੂਰ ਦੇ ਇਸ ਖਿਆਲ ਦੇ ਨਾਲ ਆ ਗਿਆ ਚਾਹਾਂਗਾ, ਰੰਗਾਂ ਦੀ ਮਜਬੂਰੀ ਰਹਿ ਗਈ ਤਾਂ ਤਸਵੀਰ ਅਧੂਰੀ ਰਹਿ ਗਈ। ਉਂਝ ਤਾਂ ਗੱਲਾਂ ਬੜੀਆਂ ਹੋਈਆਂ ਪਰ ਕਰਨੀ ਗੱਲ ਜ਼ਰੂਰੀ ਰਹਿ ਗਈ। ਇੰਨਾ ਨੇੜੇ ਹੋ ਕੇ ਸੱਜਣਾ ਖਬਰੇ ਕਾਹਦੀ ਦੂਰੀ ਰਹਿ ਗਈ, ਭਾਵੇਂ ਮੇਰਾ ਕੁਝ ਨਹੀਂ ਬਚਿਆ, ਤੇਰੀ ਗੱਲ ਤਾਂ ਪੂਰੀ ਰਹਿ ਗਈ। SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਇੱਥੇ ਹੀ ਚਾਹੇਗਾ ਇਜਾਜ਼ਤ। ਅਗਲੇ ਹਫ਼ਤੇ ਹੋਵੇਗੀ ਮੁਲਾਕਾਤ। ਮਿਹਰਬਾਨੀ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।